वार माज की तथा श्लोक महला पहला मलक मुरीद तथा चंद्रड़ा सोहिया की धुनी गावनी।
वार माज की तथा श्लोक महला पहला, इसका मतलब वार और पहला श्लोक मान ले पहले का ही है, आधे श्लोक मान ला पहला लिखा नहीं आया पंजवे पाशा ने कीते थे ना।
हाँ जी
श्लोक ऐड पंजवे पाशा ने कीते थे।
ठीक है जी,
ये तो संपादना पे ऐड हुए ने श्लोक। श्लोक है ना, गुरु नानक ने श्लोक लिख के बाद है।
एक ओंकार सतनाम करता पुरख गुर प्रसाद श्लोक महला पहला। गुरदाता गुर हिवै कर गुर दीपक तह लोए अमर पदार्थ नानका मन मानिए सुख होई।
जेड़ा गुर है पहला गुर चेतन है राले नु उकड़ है।
हाँ जी
गुर दाता है, दाता अंदरला जेड़ा है का गुरदेव गुर है वह कर और उदा जेड़ा हिरदा है सतगुर दा शांत रहना ठंडा रहना फिर कर दूंगा। कुछ लोग लहर नहीं उठती, ओनू माया प्रभावित नहीं करती, भावे माया दे विच है कोई देखदा माया नू, माया नू देखदा पर माया उते प्रभावित नहीं, माया तो प्रभावित नहीं है। फिर कर दा मतलब यह है लोग लहर नहीं उठती ओदे अंदर। गुरदीपक तय होए ਇਹਨਾਂ ਲੋਕਾਂ ਦੇ ਵਿੱਚ ਜੀਵ ਦੇ ਨਾਲ ਇਹੀ ਰੋਸ਼ਨੀ ਹੈ, ਇਹੀ ਦੀਪਕ ਹੈ, ਇਹ ਦੀਪਕ ਰਹਿੰਦਾ। ਆ ਜਿਹੜਾ ਮਨ ਹੈ ਨਾ ਬੋਲਤਾ ਜੋਤ ਜਿਹੜੀ ਹੈ ਇਹ ਤਾਂ ਸਿਰਫ ਕੰਮ ਕਰਦੀ ਹੈ, ਕੱਲੀ ਕਲਯੁਗ ਦੇ ਵਿੱਚ ਮਨ ਕੰਮ ਕਰਦਾ, ਦੋ ਲੋਕਾਂ ਦਾ ਮਨ ਕਬਜ਼ੇ ਨਹੀਂ ਕਰਦਾ, ਅੰਤਰਮੁਖੀ ਰਹਿੰਦਾ। ਇੱਕ ਲੋਕ ਜੇ ਮਨ ਬਾਹਰ ਰਹਿੰਦਾ ਆਹ ਕਲਪਨਾ ਕਲਯੁਗ ਚ ਮਨ ਬਾਹਰ ਹੈ, ਬਾਕੀ ਤਾਂ ਅੰਦਰ ਹੈ। ਦੀਪਕ ਉਹੀ ਹੈ ਇਹ ਦੀਪਕ ਦੇ ਉਜਿਆਰਾ, ਉਜਿਆਰਾ ਉੱਥੇ ਹੀ ਹੁੰਦਾ। ਇਹ ਲੋਏ ਇਹਨਾਂ ਲੋਕਾਂ ਚ ਇਹਨਾਂ ਲੋਕਾਂ ਜੀਵ ਫਿਰਦਾ ਪਰ ਪਦਾਰਥ ਨਾਨਕਾ ਮਨ ਮਾਨੀਏ ਸੁਖ ਹੋਏ। ਅਮਰ ਪਦਾਰਥ ਜਿਹੜਾ ਹੈਗਾ ਦੇਖੋ ਅਮਰ ਪਦਾਰਥ ਕੀ ਹੈ, ਨਾਮ ਪਦਾਰਥ ਹੈ, ਅਮਰ ਪਦਾਰਥ ਹੈ ਨਾਮ ਪਦਾਰਥ, ਅਮਰ ਪਦਾਰਥ ਹੈ। ਅਮਰ ਪਦਾਰਥ ਕੀ ਹੈ, ਜੇ ਮਨ ਮੰਨ ਜਾਵੇ ਤਾਂ ਅਮਰ ਪਦਾਰਥ ਮਿਲਦਾ ਹੈ, ਸੁਖ ਤਾਂ ਹੁੰਦਾ ਹੈ। ਗੁਰਦੇਵ ਦੀ ਗੱਲ ਜੇ ਪੁੱਛਦੀਏ ਗੁਰਦੇਵ ਤੋਂ ਜਿਹੜਾ ਕੋਈ ਦੇ ਰਿਹਾ ਹੈ ਦਾਤਾ ਹੈ ਨਾ ਗੁਰਦੇਵ ਦਾਤਾ, ਉਹ ਤੋਂ ਦਾਤ ਕੋਈ ਲੈ ਲਵੇ ਮਨ ਮੰਨ ਜਾਵੇ ਦਾਤ ਲੈਣ ਨੂੰ, ਉਹਦੀ ਦਾਤ ਅਮਰ ਪਦਾਰਥ ਹੈ। ਜੋ ਗੁਰਦਾਤ ਦੇ ਰਿਹਾ ਉਹ ਦੇ ਰਿਹਾ ਅਮਰ ਪਦਾਰਥ ਦੇ ਰਿਹਾ ਉਹ, ਪਰ ਮਨ ਮੰਨਦਾ ਨੀ ਲੈਣ ਨੂੰ। ਦੀ ਆਵਾਜ਼ ਅਮਰ ਪਦਾਰਥ ਹੈ ਪਰ ਮਨ ਮੰਨਦਾ ਨੀ ਉਹਦੇ ਅਨੁਸਾਰ ਚੱਲਣ ਨੂੰ, ਸੁਖ ਤਾਂ ਨੀ ਹੁੰਦਾ।
ਗੁਰ ਔਰ ਗੁਰਦੇਵ ਚ ਫਰਕ ਹੈ ਜੀ,
ਗੁਰਦੇਵ ਔਰ ਗੁਰ ਚ ਕੋਈ ਫਰਕ ਨੀ। ਗਿਆਨ ਦੇਣ ਵਾਲਾ ਜਿਹੜਾ ਹੈਗਾ ਉਹ ਗੁਰਦੇਵ ਹੈ, ਉਹ ਗੁਰਦੇਵ ਦੇ ਫਰਕ ਇਹ ਹੈ ਕਿ ਉਹ ਗੁਣਵਾਚਕ ਨੂੰ ਹੈ, ਗੁਰ ਨੂੰ ਹੈ ਸਿੱਧਾ ਗੁਰ ਨੂੰ ਨਾ, ਗੁਰ ਨੂੰ ਜਾਂ ਗੁਰਦੇਵ ਕਹਿੰਦੇ ਆ ਤਾਂ ਗਿਆਨ ਕਾ ਦਾਤਾ ਉਹਦਾ ਨਾਮ ਆ ਜਾਂਦਾ, ਗੁਣਵਾਚਕ ਨਾਮ ਆ ਜਾਂਦਾ, ਉਹਦਾ ਹੀ ਗੁਣਵਾਚਕ ਨਾਮ ਆ ਜਾਂਦਾ।
ਮਹੱਲਾ ਪਹਿਲਾ, ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਈ ਬਾਪ ਕੀ ਸੁਧ।
ਜਦੋਂ ਜਨਮ ਹੁੰਦਾ ਨਾ ਬੱਚੇ ਦਾ ਪਹਿਲਾਂ ਉੱਥੋਂ ਸਾਖੀ ਸ਼ੁਰੂ ਕਹਾਣੀ ਸ਼ੁਰੂ ਕਰ ਲਈ ਜਨਮ ਤੋਂ, ਸ਼ਬਦੇ ਨੂੰ ਕਾਹਦੇ ਨਾਲ ਪਿਆਰ ਲੱਗਿਆ ਥਣ ਦੁੱਧ, ਚਾਹੇ ਬੱਚਾ ਕਿਸੇ ਦਾ ਵੀ ਹੋਵੇ ਜਾਨਵਰਾਂ ਦੇ ਬੱਚੇ ਵੀ ਥਣ ਦੁੱਧ ਨਾਲ ਪਿਆਰ ਲੱਗਦਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੁੱਧ ਆਉਂਦਾ ਹੈ ਉਹ ਥਣ ਨਾਲ ਪਿਆਰ ਹੈ, ਜੇ ਥਣਾਂ ਚੋਂ ਦੁੱਧ ਮਿਲਦਾ ਸੀ ਉਹਨਾਂ ਨਾਲ ਪਿਆਰ ਲੱਗਿਆ, ਜਿੱਥੇ ਦੁੱਧ ਨਹੀਂ ਆਉਂਦਾ ਉੱਥੇ ਨੀ, ਜਿੱਥੋਂ ਦੁੱਧ ਪ੍ਰਾਪਤ ਹੋਇਆ ਉੱਥੇ ਹੈ ਪਿਆਰ, ਜਿੱਥੇ ਨਹੀਂ ਹੈ ਪ੍ਰਾਪਤੀ ਉੱਥੇ ਨੀ।
ਦੂਜੇ ਮਾਈ ਬਾਪ ਕੀ ਸੁਧ,
ਦੂਜੇ ਨੰਬਰ ਤੇ ਕੀ ਹੋਇਆ, ਮਾਈ ਬਾਪ ਕੀ ਸੋਚੀ ਹੋਈ, ਮਾਂ ਕੌਣ ਹੈ ਬਾਪ ਕੌਣ, ਨੇੜੇ ਸੀ। ਸੰਸਾਰ ਦੇ ਵਿੱਚ ਜਿਹੜਾ ਪਦਾਰਥ ਮਿਲਦਾ ਹੈ ਜਿਹੜੂ ਨਿਰਾਕਾਰੀ ਦੁਨੀਆ 'ਚ ਜਨਮ ਜਦ ਮਿਲਦਾ ਹੈ ਉਹ ਤੇ ਪਹਿਲਾਂ ਉਹਨੂੰ ਗੁਰਬਾਣੀ ਨਾਲ ਥਲ ਦੁੱਧ ਨਾਲ ਪਿਆਰ ਲੱਗਦਾ ਹੈ। ਇਹ ਵੀ ਤਾਂ ਦੁੱਧ ਹੈ।
ਹਾਂਜੀ
ਤਾਂ ਗੁਰਬਾਣੀ ਚੋਂ ਮਾਈ ਬਾਪ ਦੀ ਸੋਝੀ ਆਉਂਦੀ ਹੈ ਮਤ ਮਾਤਾ ਸੰਤੋਖ ਪਿਤਾ ਉਹ ਜਿਹੜੇ ਪਹਿਲੇ ਮਾਂ ਬਾਪ ਨੇ ਭੁੱਲ ਜਾਂਦੇ ਨੇ ਦੋਈ ਪਾਸੇ ਲੱਗਣੇ ਨੇ ਅਰਥ ਹੋਣੇ ਯਹਾਂ ਉਹਾਂ ਸੱਚ ਹੋਵੇ।
ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ।
ਤੀਜੇ ਭਈਆ ਗੁਰਭਾਈ ਭਾਬੀ ਬੇਬ ਜਿਹੜੇ ਗੁਰਭਾਈ ਹੈ ਭਈਆ ਨੇ ਇਸਤਰੀਆਂ ਦੇ ਵਿੱਚ ਭਾਬੀ ਹੈ ਬੋਲਦੇ ਉਸੇ ਇੱਕੋ ਇੱਕੋ ਜੇ ਖਰਦਾਰ ਜੇ ਉਹ ਸਮਝੋ ਕੁੱਲ ਇੱਕ ਹੈ ਇੱਕ ਕੁੱਲ ਹੈ ਹਾਂ ਐਵੇਂ ਰਾਕਾਲੀ ਕੁੱਲ ਦੀ ਰਿਸ਼ਤੇਦਾਰੀ ਹੈ। ਬੇਬ ਬੇਬ ਮਾਂ ਬੜਾ ਮਾਤਾ ਸਹਿਤਾ ਬੜੀ ਸਾਰਿਆਂ ਨੂੰ ਇਹ ਭਾਬੀ ਜਾਂ ਭਾਈ ਛੋਟੀਆਂ ਨੂੰ ਭਾਈ ਕਹਿ ਦਿੰਦੇ ਨੇ ਮਾਤਾ ਕਹਿ ਦਿੰਦੇ ਉੱਥੇ
ਪਿਆਰ ਉਪੰਨੀ ਖੇਡ
ਉੱਥੇ ਫਿਰ ਪਿਆਰ ਵੱਧ ਗਿਆ ਨਾ ਪਿਆਰ ਹੀ ਉੱਪਰ ਦੀ ਖੇਡ ਜਿਹੜੀ ਖੇਡ ਨਵੀਂ ਪੈਦਾ ਹੋਈ ਹੈ ਨਾ ਖੇਡ ਜਿਹੜੀ ਹੈ ਸੰਸਾਰ ਦੀ ਤਮਾਸ਼ਾ ਦੇਖਣ ਆਇਓ ਜਗ ਤਮਾਸ਼ਾ ਉੱਧਰ ਤਾਂ ਖੇਡ ਨਾਲ ਪਿਆਰ ਪੈ ਗਿਆ। ਤੀਜੇ ਨੰਬਰ ਤੇ ਭਾਬੀ ਬੇਬ ਦਾ ਪਤਾ ਲੱਗ ਗਿਆ ਬੱਚੇ ਨੂੰ ਚੌਥੇ ਨੰਬਰ ਤੇ ਖੇਡਣ ਲੱਗ ਗਿਆ ਉਹ ਸੰਸਾਰੀ ਖੇਡ ਤੇ ਗੁਰਮੁਖ ਖੇਡਦਾ ਨਿਰਾ ਸਾਰੀ ਖੇਡ ਦੇਖਣ ਆਇਓ ਜਗ ਤਮਾਸ਼ਾ ਉਹ ਚੌਥਾ ਪਦ ਦੇ ਵਿੱਚ ਦੇਖਣ ਆਇਓ ਜਗ ਤਮਾਸ਼ਾ।
ਪੰਜਵੇਂ ਖਾਣ ਪੀਣ ਕੀ ਧਾਤ ਛਿਵੇਂ ਕਾਮ ਨਾ ਪੁੱਛੇ ਜਾਤ।
ਬਸ ਇੱਥੇ ਤੱਕ ਉਹ ਤਾਂ ਚੌਥੇ ਤੱਕ ਹੀ ਖਤਮ ਹੋ ਗਏ।
ਅੱਛਾ
ਯਾਰ ਉੱਪਰ ਦੀ ਖੇਡ ਜੇ ਪੰਜਵੇਂ ਘਰ ਚਲਿਆ ਜਾਊ ਅੱਗੇ ਤੇ ਖਾਣ ਪੀਣ ਕੀ ਧਾਤ ਹੈ ਖਾਣ ਪੀਣ ਵਾਸਤੇ ਭਜੂਗਾ ਜੇ ਸੰਸਾਰੀ ਖੇਡ ਵਾਲਾ ਦਾ ਖਾਣ ਪੀਣ ਪਿੱਛੇ ਭਜੂਗਾ ਨਿਰਾਕਾਰੀ ਖੇਡ ਵਾਲਾ ਟਿਕੂਗਾ ਉਹਨੂੰ ਟਿਕੇ ਨੂੰ ਖੁਰਾਕ ਮਿਲਣੀ ਉਹਨੂੰ ਭਜੇ ਡੱਠੇ ਤੇ ਮਿਲਣੀ ਹੈ।
ਅੱਛਾ ਜੀ
ਇੱਥੇ ਆ ਕੇ ਲਾਈਨ ਬਦਲ ਜਾਂਦੀ ਹੈ ਖਾਣ ਪੀਣ ਕੀ ਧਾਤ ਧਾਤ ਮਤਲਬ ਹੈ ਭਜਣਾ ਡੱਠਣ ਬੰਦੇ ਕਲਪਨਾ ਕਰਨੀ ਕਰ ਫਰਮਾਇਸ਼ ਖਾਇਆ ਇੱਕ ਮਹਿਲ ਬਣ ਵਸਾਰਿਆ ਫਰਮਾਇਸ਼ ਕਰਦਾ ਖਾਣ ਨੂੰ ਸਵੇਰੇ ਕੀ ਖਾਣਾ ਦੁਪਹਿਰੇ ਕੀ ਖਾਣਾ ਕੱਲ ਤਾਂ ਕਈ ਦਿਨ ਦੀ ਆ ਦਾਲ ਖਾਈ ਜਾਂਦੇ ਆ ਆਹ ਚੀਜ਼ ਖਾਂਦੇ ਆ ਨਹੀਂ ਚੰਗਾ ਲੱਗਦਾ ਉਹ ਧਾਤ ਹੈ ਨਾਮ ਦਾ ਇੱਕੋ ਹੀ ਅਰਥ ਹੈ ਉਹ ਟਿਕਿਆ ਹੋਇਆ ਉਹਦੇ ਹੀ ਟਿਕਿਆ ਹੋਇਆ
ਠੀਕ
ਜਿਹੜਾ ਚੌਥੇ ਤੋਂ ਪੰਜਵੇਂ ਘਰ ਚਲਿਆ ਗਿਆ ਫਿਰ ਉੱਥੇ ਟਿਕਾ ਫਿਰ ਹਿੱਲ ਗਿਆ ਉਹਦਾ ਛੇਵਾਂ ਕਾਮਨਾ ਪੁੱਛੇ ਜਾ ਛੇਵੇਂ ਨੰਬਰ ਤੇ ਕਾਮਨਾ ਹੈ ਹਰ ਕਿਸਮ ਦੀ ਕਾਮਨਾ ਨਾ ਪੁੱਛੇ ਜਾਤ ਨਾ ਪੁੱਛਦਾ ਨਾ ਕੁਝ ਜਾਣਦਾ ਜਾਤ ਹੀ ਦਾ ਮਤਲਬ ਜਾਣਨਾ ਵੀ ਹੁੰਦਾ
ਪਰ ਉਹ ਸਿਹਾਰੀ ਨਾਲ ਨਹੀਂ ਲਿਖਦੇ ਫਿਰ
ਕੀ ਜਾਤ
ਹਾਂ ਇਹ ਤਾਂ ਕਿਉਂ ਪਿੱਛੇ ਧਾਤ ਸੀਗਾ ਜਾਤ ਸਿਹਾਰੀ ਨਾਲ ਨਹੀਂ ਸੀ ਲਿਖਣਾ ਚਾਹੀਦਾ ਫਿਰ ਜਾਣਨ ਵਾਲਾ ਜਿਹੜਾ ਹੈ ਉਹ ਮੁਕਤਾ ਜਾਂ ਔਂਕੜ ਹੁੰਦਾ
ਜਾਣੀ ਜਿਵੇਂ ਕਾਮ ਕਾਮਨਾ ਹੈ ਨਾ ਪੁੱਛੀ ਹੈ ਨਾ ਜਾਣੀ ਹੈ ਜੇ ਆਪਾਂ ਨਿਰਾਕਾਰੀ ਦੁਨੀਆਂ ਚ ਕਰਾਂਗੇ ਉਹ ਆਪਾਂ ਕਾਬਲੇ ਪੁੱਛੇ ਜਾ ਸਿੱਧਾ ਕਰਦੇ ਹਾਂ ਜਿਹੜਾ ਇਹਨਾਂ ਨੇ ਕੀਤਾ ਉਹ ਠੀਕ ਸਾਰੀ ਦੁਨੀਆ ਦਾ ਇਹਨਾਂ ਦਾ ਅਰਥ ਠੀਕ ਹੈ ਗਲਤੀ ਕੀ ਹੋਈ ਹੈ ਗਲਤੀ ਇਹ ਹੋਈ ਹੈ ਛੇਵੇਂ ਨੰਬਰ ਚ ਪੁੱਛਿਆ ਨੀ ਕਿਸੇ ਨੂੰ ਨਾ ਤਾਂ ਕਾਮਨਾ ਬਾਰੇ ਜਾਣੇ ਜਿਹੜੀ ਕਾਮਨਾ ਹੈ ਜਿਹੜੀ ਕਲਪਨਾ ਹੈ ਇਹੀ ਕਾਲ ਹੈ ਕਲਪਨਾ ਕਾਲ ਰੂਪ ਹੈ ਇਹ ਜਾਣਿਆ ਨੀ ਹੈ ਨਾ ਕਿਸੇ ਪੁੱਛੇ ਕਾਲ ਕਲਪਨਾ ਕਦੇ ਨਾ ਖਾਏ ਕਬੀਰ ਕਹਿੰਦਾ ਉਹਨੂੰ ਇਹ ਨੀ ਪਤਾ ਵੀ ਅਸਰ ਖਾ ਜਾਣਾ ਮੈਨੂੰ ਸਾਰਾ ਜੀਵਨ ਖਾ ਜਾਣਾ ਸਾਰਾ ਗਿਆਨ ਖਾ ਜਾਣਾ ਸਾਰੀ ਬੁੱਧੀ ਖਾ ਜਾਣੀ ਇਹਦੇ ਇਹ ਗਿਆਨ ਨਹੀਂ ਹੈ ਉਹਨੂੰ ਕਾਮਨਾ ਬਾਰੇ ਥੋੜਾ ਕਹਿ ਰਿਹਾ ਵੀ ਲੈ ਕੇ ਜਾਂਦੇ ਨੇ ਅਰਥ
ਹਾਂਜੀ ਹਾਂ
ਐਡੇ ਉੱਥੇ ਦੇ ਅਰਥ ਨਹੀਂ ਲਿਖ ਰਹੇ ਗੁਰੂ ਨਾਨਕ ਦੇਵ ਜੀ ਅਜਿਹੇ ਜਿਹੇ ਅਰਥ ਇਹਨਾਂ ਨੇ ਕਰ ਲਏ ਇੱਡੇ ਨੀ ਉਹਨਾਂ ਦੇ ਤਾਂ ਵੀ ਕਹਾਂ ਦੇ ਅਰਥ ਜੇ ਆਪਾਂ ਵਿਚਾਰੀਏ ਪਰ ਇੱਡੇ ਬਹੁਤ ਨੇ ਬਹੁਤ ਕਹਾਂ ਚਲੇ ਜਾਣਗੇ ਅਰਥ ਇਹ
ਹਾਂਜੀ ਸੱਤਵੇਂ ਸੰਜ ਕੀਆ ਕਰ ਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ
ਬਸ ਇਹ ਇਹ ਤੋਂ ਗਾਂ ਫੇਰਨਾ ਪਿਆ ਪੁੱਛੀ ਦੀ ਨਾ ਜਾਣੀ ਹੈ ਫਿਰ ਸੰਚ ਕਿਆ ਕਰਵਾ ਜੇ ਤਾਂ ਜਾਣ ਲਈ ਇਹ ਫਿਰ ਤਾਂ ਵਾਸ ਕਰ ਲਿਆ ਨਾਮ ਦੇ ਵਿੱਚ ਸੰਚ ਕਰ ਲਿਆ ਨਾਮ ਧਨ ਜੇ ਨਹੀਂ ਜਾਣਿਆ ਗੁਰਮੁਖ ਨੇ ਕਰ ਲਿਆ ਬਾਹਰ ਸਮਾਨ ਇਕੱਠਾ ਕਰ ਲਿਆ ਘਰ ਬਣਾ ਲਿਆ ਵਾਸ ਕਰ ਲਿਆ ਇੱਕ ਦਾ ਘਰ ਵਾਸ ਹੋ ਗਿਆ ਇੱਕ ਦਾ ਘਰ ਤੇ ਇੱਕ ਦਾ ਹਿਰਦੇ ਚ ਵਾਸ ਹੋ ਗਿਆ ਇੱਕ ਦਾ ਬਾਹਰ ਵਾਸ ਹੋ ਗਿਆ ਬਾਹਰਲਾ ਘਰ ਇੱਕ ਦਾ ਅੰਦਰਲਾ ਘਰ
ਅੱਛਾ
ਕਰ ਦੋ ਇਹ ਦੋਏ ਕਰ ਦੇ
ਹਾਂਜੀ
ਅੱਠਵੇਂ ਕ੍ਰੋਧ ਹੋਆ ਤਾਂ ਨਾਸ
ਹਮੇ
ਬਾਹਰਲੇ ਤਨ ਦਾ ਵੀ ਅੰਦਰਲੇ ਦਾ ਵੀ ਤੇ ਦੋਏ ਤਨਾਂ ਦਾ ਨਾਸ ਜੇ ਟਿਕ ਗਿਆ ਮਨ ਕਿਸੇ ਦਾ ਸਾਧੂ ਸੰਤ ਬਣ ਗਿਆ ਨਾ ਸੰਤੋਖੀ ਹੋ ਗਿਆ ਸੰਤੋਖ ਤਾਂ ਕਿਹਾ ਘਰ ਵਾਸ ਜੇ ਟਿਕ ਕੇ ਬਹਿ ਗਿਆ ਨਾ ਦੁਨੀਆਂ ਦੀ ਜਿਹੜੀ ਮਾਇਆ ਦੀ ਦੌੜ ਚੋਂ ਬਾਹਰ ਬਹਿ ਗਿਆ ਟਿਕ ਕੇ ਘਰ ਵਾਸ ਕਹਿੰਦੇ ਮਾਇਆ ਦੀ ਦੌੜ ਛੱਡਤੀ ਚਾਹੇ ਕੱਖਾਂ ਦੀ ਕੁੱਲੀ ਚ ਬੈਠਾ ਚਾਹੇ ਉਹ ਰੜੇ ਚ ਬੈਠਾ ਟਿਕਿਆ ਹੋਇਆ ਉਹ ਬੋਲ ਪਰ ਜੇ ਉੱਥੇ ਕ੍ਰੋਧ ਹੈ ਨਾ ਅੰਦਰ ਵੀ ਮੇਰੇ ਕੋਲ ਕੋਈ ਨੀ ਨਾਸ ਹੈ ਉਹਦਾ ਉਹ ਫਕੀਰ ਦਾ ਵੀ ਨਾਸ ਹੈ ਉਹ ਆਦਮੀ ਭਗਤ ਦਾ ਵੀ ਨਾਸ ਹੈ ਪਰ ਜਿਹੜਾ ਦੂਆ ਸਾਰੀ ਆਦਮੀ ਹੈ ਵੱਡਾ ਆਦਮੀ ਹੋ ਗਿਆ ਵੱਡਾ ਹੋਇਆ ਦੁੜੀਦਾਰ ਉਹਦੇ ਚ ਕ੍ਰੋਧ ਹੈ ਸੰਕਾਰ ਹੈ ਉਹਦਾ ਵੀ ਨਾਸ ਹੈ
ਨਾਵੇਂ ਧੌਲੇ ਉੱਭੇ ਸ਼ਾਹ ਦਸਵੇਂ ਦੱਦਾ ਹੋਆ ਸਵਾਹ
ਬਸ ਨੌਵੇਂ ਧੌਲੇ ਉੱਭੇ ਸ਼ਾਹ ਨੌਵੇਂ ਨੰਬਰ ਤੇ ਤਾਂ ਆ ਕੇ ਬਸ ਫਿਰ ਧੌਲੇ ਆ ਗਏ ਸਾਰੇ ਚਿੱਟੇ ਹੋ ਗਏ ਸਾਹ ਬਸ ਸਾਹ ਵੀ ਉੱਭੇ ਹੀ ਲੈਂਦਾ ਸਾਹ ਠੀਕ ਆਉਂਦਾ ਹੀ ਨੀ ਸਾਹ ਠੀਕ ਨੀ ਆਉਂਦਾ ਉੱਖੜ ਵਾਂਗ ਸਾਹ ਉੱਖੜ ਗਿਆ ਸਾਹ ਠੀਕ ਨੀ ਚੱਲ ਰਿਹਾ ਦਸਵੇਂ ਦੱਦਾ ਹੋਆ ਸਵਾਹ ਦਸਵੇਂ ਨੰਬਰ ਤੇ ਦੱਦਾ ਹੋਇਆ ਸਵਾਹ ਜੇ ਤਾਂ ਸਵਾਹ ਹੋ ਗਿਆ ਅੰਦਰ ਮਨ ਦਸਵੇਂ ਦੁਆਲ ਜਾ ਕੇ ਇਹ ਹੋਰ ਗੱਲ ਹੈ ਜੇ ਸਰੀਰ ਕਰਕੇ ਸਵਾਹ ਹੋਇਆ ਫਿਰ ਹੋਰ ਗੱਲ ਹੈ ਜਿਹੜੇ ਬਾਹਰ ਦੱਦਾ ਹੋਇਆ ਸਵਾਹ ਹੈ ਉਹਦੇ ਕਿਹਾ ਗਏ
ਜੇ ਨੌਵੇਂ ਚ ਉਹਦੇ ਧੌਲੇ ਉੱਭੇ ਸ਼ਾਹ ਕਹਿੰਦਾ ਮਤਲਬ ਹੰਸ ਰੂਪ ਹੋ ਗਿਆ ਉਹ
ਹੰਸ ਹੋ ਗਿਆ ਚਿੱਟਾ ਹੋ ਗਿਆ ਧੌਲੇ ਦਾ ਉਹਨੇ ਚਿੱਟਾ ਹੋ ਗਿਆ ਜੇ
ਠੀਕ ਹੈ
ਅਲੰਕ ਮਿਟ ਗਿਆ ਫਰਕ ਨੀ ਹੈ
ਇਸ ਤਰ੍ਹਾਂ ਹੀ ਲੱਗਦਾ ਵੀ ਨਾਵੇ ਧੌਲੇ ਉੱਭੇ ਸ਼ਾਹ ਫਿਰ ਉਹ ਸ਼ਾਹ ਬਣ ਗਿਆ
ਸਾਹ
ਹੈ ਨਾ ਪਰ ਇਹਨੂੰ ਸਾਹ ਤਾਂ ਹੋ ਗਿਆ ਬਾਹਰਲੀ ਅਰਥ ਅੰਤਰਮੁਖੀ ਜੇ ਉਹ ਧੌਲਿਆ ਕਹਿੰਦਾ ਮਤਲਬ ਹੰਸ ਬਣ ਗਿਆ
ਪਹਿਲਾਂ ਸਾਹ ਕਿਹਾ ਹੀ ਸਾਹ ਸਾਹ ਆਇਆ ਲਫ਼ਜ਼ ਗੁਰਬਾਣੀ ਚ ਸਾਹ ਆਇਆ ਹੀ ਨੀ ਸਾਹ ਜਿਹੜਾ ਲਫ਼ਜ਼ ਆ ਨਾ ਸਾਹ ਆਇਆ ਹੀ ਸਾਹ ਵਾਸਤੇ ਹੈ ਜਿਹੜਾ ਤੁਸੀਂ ਕਹਿ ਲਿਓ ਜਿਹੜਾ ਸਾਹ ਆਪਾਂ ਨੂੰ ਆਉਂਦਾ ਉਹਦੇ ਵਾਸਤੇ ਤਾਂ ਸਾਹ ਲਫ਼ਜ਼ ਵਰਤਿਆ ਹੀ ਨੀ ਹੋਇਆ ਕਿਤੇ ਗੁਰਬਾਣੀ ਚ ਇੱਥੋਂ ਸਵਾਹ
ਸਾਸ ਲਿਖਿਆ ਹੁੰਦਾ
ਸਾਸ ਵਰਤਿਆ ਹੋਇਆ ਸਾਸ ਗ੍ਰਾਸ ਅੱਖਰ ਹੈ ਗੱਲ ਅੰਤਰ ਮੁਖੀ ਹੋ ਸੀ ਇਹ ਸਾਹ ਵੀ ਆਪਾਂ ਕਹਿ ਦਿੰਦੇ ਹਾਂ ਬਾਹਰ ਮੁਖੀ ਵੀ ਲਾ ਦਿੰਦੇ ਇਹਨੂੰ ਪੰਜਾਬੀ ਚ
ਦਸਵੇਂ ਦੱਦਾ ਹੋਆ ਸਵਾਹ
ਬਸ ਦਸਵੇਂ ਦੱਦਾ ਹੋਆ
ਸਵਾਹ
ਕਰ ਗਿਆ ਸਭ ਕੁਛ ਬਾਹਰਲਾ
ਠੀਕ ਹੈ
ਬਾਹਰਲਾ ਸਭ ਕੁਛ ਖਤਮ ਕਰ ਗਿਆ ਉਠਾਈ ਪੋਟਲੀ ਕਿੱਥੇ ਬੰਜਾ ਘੱਟ ਫਿਰ ਉਹ ਸਮਝਦਾ ਜਿਹੜੀ ਮੈਂ ਦੇਈ ਲਈ ਫਿਰਦਾ ਪੋਟਲੀ ਹੈ ਰਾਖ ਦੀ ਇਹ ਪੋਟਲੀ ਹੈ ਸਸਤੇ ਦੱਸ ਕਿੱਥੇ ਵੱਜਾ ਘੱਟ ਫਿਰ ਇੱਥੇ ਚਲਾ ਗਿਆ ਦਸਵੇਂ ਦੁਆਰ ਚਲਾ ਗਿਆ ਇਹ ਤਾਂ ਫਿਰ ਸਵਾਹ ਹੋ ਗਈ ਬਾਹਰਲੀ ਤਾਂ ਪਹਿਲਾਂ ਹੀ ਦੱਦਾ ਦੁਆਰ ਸਵਾਹ
ਗਏ ਸੰਗੀਤ ਪੁਕਾਰੀ ਧਾ ਉੱਡਿਆ ਹੰਸ ਦਸਾਏ ਰਾਹ
ਸਸਤੇ ਗਏ ਸੰਗੀਤ ਸੰਗੀ ਸਾਥੀ ਸਾਰੇ ਵਿਛੜ ਗਏ ਪੁਕਾਰੀ ਧਾ ਉਹਨਾਂ ਦੀ ਆਏ ਨਿਕਲੀ ਉਹਨਾਂ ਦੀ ਤਾਂ ਉਹਨਾਂ ਨੇ ਤਾਂ ਵਿਛੋੜੇ ਦਾ ਅਹਿਸਾਸ ਕੀਤਾ ਜਿਹੜੇ ਰਹਿ ਗਏ ਪਿੱਛੇ ਉਹਨਾਂ ਨੇ ਉਹਨਾਂ ਨੂੰ ਸੱਟ ਜ਼ਰੂਰ ਵੱਜੀ ਭਾਵੇਂ ਗੁਰੂ ਅਮਰਦਾਸ ਜੀ ਕਹਿੰਦੇ ਨੇ ਮਤ ਮੈਂ ਪਿੱਛੇ ਕੋਈ ਰੋਗ ਸੀ ਦੇਖੋ ਆਹੀ ਕਹਿੰਦੇ ਨੇ ਮਤ ਮੈਂ ਪਿੱਛੇ ਕੋਈ ਰੋਗ ਸੀ ਉਹਨਾਂ ਪਤਾ ਸੀ ਵੀ ਇਹਨੂੰ ਸੱਟ ਵੱਜਣੀ ਹੈ ਉਹਨਾਂ ਨੂੰ ਪਤਾ ਸੀ ਵੀ ਧਾਰ ਨਿਕਲ ਲਈ ਇਹਨਾਂ ਨੇ
ਉੜਿਆ ਹੰਸ ਦਸਾਏ ਰਾਹ
ਬਸ ਦਿਸ ਆਏ ਰਾਹ ਹੰਸ ਉੱਡ ਗਿਆ ਰਾਹ ਦੀ ਰਾਹ ਆਪਣੇ ਚੱਲ ਪੈ ਗਿਆ ਇੱਥੇ ਉੜਿਆ ਹੰਸ ਦਿਸਾਏ ਰਾਹ ਇਹਨੂੰ ਕੋਈ ਕੈਦ ਕਰਕੇ ਨਹੀਂ ਲੈ ਕੇ ਗਿਆ ਹੁਣ ਇੱਥੇ ਉੱਥੇ ਜੰਗ ਨੇ ਪਕੜ ਕੇ ਜੀ ਚਲਾਇਆ ਇੱਥੇ ਨੋਟ ਕਰਨ ਵਾਲੀ ਗੱਲ ਇਹ ਹੈ ਵੱਡਾ ਹੋਇਆ ਦੁਨੀਦਾਰ ਕੋਲ ਸਰਨਲ ਕੱਦ ਚਲਾਇਆ ਨਹੀਂ ਹੈ ਇੱਥੇ ਲਿਖਿਆ ਦਸਾਏ ਰਾਹ ਹੈ
ਦਸਾਏ ਦਾ ਮਤਲਬ ਦੱਸ ਕਰਨਾ ਹੈ ਕਿ ਦੱਸੇ ਹੋਏ ਰਾਹ ਤੇ ਕਰਨਾ ਅਰਥ
ਜਿਸ ਆਏ ਜਾਂ ਰਾਹ ਦੇ ਗਿਆ ਜਿਹਦਾ ਜਿੱਥੇ ਨੂੰ ਜਾਣਾ ਦਿਸਿਆ ਹੋਇਆ ਸਭ ਕੁਛ ਜਾਣਦਾ ਰਾਹ ਦਿਸ ਗਿਆ ਉਹ ਰਾਹ ਤੁਰ ਗਿਆ ਆਪਣੇ ਰਾਹ ਪੈ ਗਿਆ
ਆਇਆ ਗਿਆ ਮੋਇਆ ਨਾਉ ਪਿੱਛੇ ਪੱਤਲ ਸਦਿਉ ਕਾਮ
ਜਿਹੜਾ ਆਇਆ ਗਿਆ ਸੀ ਜੰਮਿਆ ਮਰਿਆ ਉਹਦਾ ਤਾਂ ਪਿੱਛੋਂ ਆ ਕੁਛ ਕਰਦੇ ਨੇ ਲੋਕ ਆਇਆ ਗਿਆ ਗੋਇਆ ਸਰੀਰ ਕਰਕੇ ਨਾਉ ਸੀ ਜਿਹੜਾ ਨਾਉ ਲੈਣ ਕਹਿ ਗਿਆ ਬਾਕੀ ਤਾਂ ਕੁਛ ਵੀ ਨਹੀਂ ਰਿਹਾ ਪਿੱਛੇ ਪੱਤਲ ਸਦਿਉ ਕਾਮ ਪਿੱਛੇ ਕੌਂ ਨੂੰ ਸੱਦ ਲੈਂਦੇ ਨੇ ਪੱਤਲ ਵਾਸਤੇ ਵੀ ਦੱਸੋ ਹੰਸ ਉੱਤੇ ਬੈਠਾ ਜਦ ਹੰਸ ਚੱਲਿਆ ਗਿਆ ਫਿਰ ਪੱਤਲ ਕਾਹਦੀ ਸੱਦਦੇ ਹੋ ਤੁਸੀਂ ਕਰਦੇ ਨੇ ਲੋਕ ਹੁਣ ਵੀ ਕਰੀ ਜਾਂਦੇ ਨੇ ਉਦੋਂ ਕਰਦੇ ਸੀ ਉਦੋਂ ਸਿੱਖੀ ਤਾਂ ਹੈ ਨਹੀਂ ਸੀ ਜਿਦੂਏ ਸੀਗੇ ਸਾਰੇ ਹੁਣ ਤਾਂ ਚਲੋ ਥੋੜਾ ਬਹੁਤਾ ਸਿੱਖਾਂ ਬਦਲਾਓ ਕੀਤਾ ਪੱਤਲ ਪੁੱਤਲ ਵੀ ਪਹਿਲਾਂ ਤਾਂ ਸਾਰੇ ਕਰਦੇ ਹੀ ਸੀ ਭਗਤ ਪਹਿਲਾਂ ਹੋ ਲਏ ਚਾਹੇ ਪਰ ਉਹ ਪਰੰਪਰਾ ਨਹੀਂ ਬਦਲੀ ਸੀ ਪੱਤਲ ਵਗੈਰਾ ਚੱਲਦੀ ਸੀ ਸਾਰੀ ਹੁਣ ਤਾਂ ਚੱਲਦੀ ਹੀ ਰਹੀ ਹੈ
ਨਾਨਕ ਮਨਮੁਖ ਅੰਧ ਪਿਆਰ ਬਾਜੋ ਗੁਰੂ ਡੁੱਬਾ ਸੰਸਾਰ
ਹਾਂ ਨਾਨਕ ਹੈ ਨਾ ਮਨਮੁਖ ਅੰਧ ਪਿਆਰ ਮਨਮੁਖ ਅੰਧ ਹੈ ਅੰਨਾ ਹੀ ਉਹਦਾ ਪਿਆਰ ਅੰਨਾ ਹੋ ਕੇ ਪਿਆਰ ਕਰਦਾ ਜਿਹਨੂੰ ਦੇਖਿਆ ਨਹੀਂ ਹੈ ਉਹਦੇ ਨਾਲ ਪਿਆਰ ਕਰਦਾ ਜੋ ਝੂਠ ਹੈ ਉਹਦੇ ਨਾਲ ਪਿਆਰ ਕਰਦਾ ਸੱਚ ਨੂੰ ਝੂਠ ਮੰਨ ਕੇ ਝੂਠ ਨੂੰ ਸੱਚ ਮੰਨ ਕੇ ਪਿਆਰ ਕਰਦਾ ਆਤਮਾ ਦੇਖੀ ਹੈ ਨੀ ਅਸਲ ਦੇ ਵਿੱਚ ਪਿਆਰ ਉਹਦੇ ਨਾਲ ਇੱਕ ਦੂਜੇ ਨਾਲ ਕਰਦੇ ਨੇ ਜਿਹਦੇ ਨਾਲ ਪਿਆਰ ਹੈ ਉਹ ਤਾਂ ਦਿਖਿਆ ਹੀ ਨਹੀਂ ਆਪਾਂ ਨੂੰ ਜਿਹੜਾ ਬੋਲ ਪਿੱਛੋਂ ਕਹਿ ਦਿੰਦੇ ਨੇ ਇਹ ਤਾਂ ਹੁਣ ਮਿੱਟੀ ਹੈ ਇਹਨੂੰ ਲੈ ਜਾਂਦੇ ਮਿੱਟੀ ਹੈ ਉਹ ਤਾਂ ਫਿਰ ਦਿਖਿਆ ਨੀ ਜਿਹਦੇ ਨਾਲ ਪਿਆਰ ਸੀ ਫੋਟੋ ਫੇਰੇ ਸਦੀ ਬਣਾ ਕੇ ਮੂਰਤੀ ਫੇਰੇ ਸਦੀ ਬਣਾ ਲਈ ਜਿਹਨੂੰ ਮਿੱਟੀ ਮੰਨਦੇ ਤੇ ਆਪਣੇ ਸਦੀ ਸੰਸਕਾਰ ਕਰਿਆ ਹੈ ਜਾਂ ਸਾਧੀ ਦਿਆ ਦੱਬਿਆ ਹੈ ਜਾਂ ਜਲ ਪ੍ਰਵਾਹ ਕਰਿਆ ਹੈ ਉਸੇ ਦੀ ਤਸਵੀਰ ਬਣਾਈ ਬੈਠੇ ਹੋ ਫਿਰ ਤੁਸੀਂ ਅੰਧ ਪਿਆਰੇ ਆ ਤੁਹਾਡਾ ਹੋਰ ਕੀ ਹੈ ਵਾਜੋ ਗੁਰੂ ਡੁੱਬਾ ਸੰਸਾਰ ਡੁੱਬਾ ਸੰਸਾਰ ਗਿਆਨ ਤੇ ਬਿਨੋ ਪੂਰਨ ਗਿਆਨ ਦੀ ਰੋਸ਼ਨੀ ਬਿਨੋ ਵਾਜ ਗੁਰੂ 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 ਲਫ਼ਜ਼ ਵਰਤਿਆ ਉਹ ਗੁਰੂ ਹੈ ਜਿਹੜਾ ਆਤਮ ਦਰਸ਼ਨ ਕਰਾਵੇ ਉਹ ਗਿਆਨ ਜਿਹੜਾ ਆਤਮਾ ਦਾ ਦਰਸ਼ਨ ਕਰਾਵੇ ਇੱਥੇ ਇੱਥੇ ਅਰਥ ਗਿਆਨ ਗੁਰੂ ਹੈ ਗਿਆਨ ਗੁਰੂ ਉਹ ਗੁਰੂ ਜਿਹੜਾ ਆਤਮਾ ਨਾਲ ਤੁਹਾਨੂੰ ਜੋੜਦਾ ਨਾ ਉਹ ਗਿਆਨ ਜਿਹੜਾ ਆਤਮਾ ਨਾਲ ਜੋੜਦਾ ਆਤਮ ਦਰਸ਼ਨ ਕਰਾਉਂਦਾ ਉਹ ਗੁਰੂ ਹੈ ਉਹਦੇ ਨਾਲ ਸੰਸਾਰ ਡੁੱਬਿਆ ਹੋਇਆ ਬੋਲਦੇ ਨਾਲ ਤਾਂ ਸਾਡਾ ਪਿਆਰ ਥਾ ਜੀ ਬੋਲਦਾ ਤਾਂ ਸਾਨੂੰ ਦੀਦਾ ਨਹੀਂ ਸੀ ਦੀਦਾ ਸਰੀਰ ਸੀ ਪਰ ਵਿਛੋੜਾ ਹੋਇਆ ਬੋਲਣ ਵਾਲੇ ਨਾਲ ਸਰੀਰ ਨਾਲ ਤਾਂ ਹੋਇਆ ਸੀ ਸਰੀਰ ਤਾਂ ਸਾਡੇ ਕੋਲੇ ਆ ਕਹਿੰਦੇ ਵਿਛੋੜਾ ਦੇ ਗਿਆ ਸਾਨੂੰ ਦੇ ਗਿਆ ਕਿਤੇ ਉਹਦਾ ਪਿਆ ਤੁਹਾਡੇ ਕੋਲ ਵਿਛੋੜਾ ਕੌਣ ਦੇ ਗਿਆ ਜਿਹੜਾ ਵਿਛੋੜਾ ਲੈ ਗਿਆ ਉਹ ਕੌਣ ਸੀ ਬਸ ਅੰਧ ਪਿਆਰ ਇਸ ਕਰਕੇ ਹੀ ਕਿਹਾ ਉਹਦਾ ਪਤਾ ਕੋਈ ਨਹੀਂ ਕੌਣ ਸੀ ਨਾ ਉਹ ਦੇਖਿਆ ਦੇਖਦੇ ਸਰੀਰ ਨੂੰ ਪਿਆਰ ਬੋਲਣ ਵਾਲੇ ਨਾਲ ਦੋਹਾਂ ਦੇ ਵਿੱਚ ਫਰਕ ਨਹੀਂ ਹੁਣ ਸਮਝ ਸਕਦੇ ਬਾਅਦ ਚ ਸਰੀਰ ਨੂੰ ਦੇਖੀ ਜਾਂਦੇ ਨੇ ਇੱਥੇ ਫਸਿਆ ਹੋਇਆ ਸੰਸਾਰ ਹੈ ਇੱਥੇ ਡੁੱਬਿਆ ਹੋਇਆ
ਹਾਂਜੀ ਮਹੱਲਾ ਪਹਿਲਾ 10 ਬਾਲਤਨ 20 ਰਵਣ ਤੀਸਾ ਕਾ ਸੁੰਦਰ ਕਹਾਵੇ ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿਸੈ ਸੱਠੀ ਕੋ ਬੁੜੇ ਭਾਵ ਹੈ
ਦਸ ਤਾਂ ਬਾਲਪਣ ਦੇ ਵਿੱਚ ਬੀਤ ਗਏ ਸਾਲ ਰਾਜਗੁਰੂ ਦਸ ਤਾਂ ਬਾਲਪਣ ਵਿੱਚ ਬੀਤ ਗਏ ਜੇ ਗੁਰੂ ਪਹਿਲਾਂ ਹੀ ਮਿਲ ਜਾਂਦਾ ਫਿਰ ਪ੍ਰਹਲਾਦ ਧਰੂਪ ਭਗਤ ਬਣ ਜਾਂਦਾ ਪਹਿਲਾਂ ਹੀ ਜੈਸੀ ਉਪਜੀ ਪੇੜ ਤੇ ਉਦੋਂ ਹੀ ਮਿਲ ਗਿਆ ਨਾ ਜਦੇ ਹੀ ਪਲਟ ਜਾਂਦਾ ਸਿੱਧਾ ਹੀ ਇਹ ਹੁਣ ਪਲਟ ਚੁੱਕਿਆ ਮਾਇਆ ਵੱਲ ਨੂੰ ਪੁੱਠਾ ਪਲਟਣਾ ਔਖਾ ਸਿੱਧਾ ਹੀ ਹੋਵੇ ਸਿੱਧੇ ਤੇ ਪਲਟਣ ਦਵੇ ਹੀ ਦੋ ਉਹ ਛੇਤੀ ਅੱਠਵੇਂ ਪਾਤਸ਼ਾਹ ਦੀ ਉਮਰ ਇਸੇ ਕਰਕੇ ਥੋੜੀ ਹੈ ਰੂਪ ਪ੍ਰਹਲਾਦ ਵਾਲੀ ਗੱਲ ਜਿਹੜੀ ਹੈ ਸਾਬਤ ਕਰਤੀ ਵੀ ਪੋਸੀਬਲ ਹੈ ਵੀ ਲੋਕ ਸ਼ੰਕਾ ਕਰਨ ਲੱਗ ਗਏ ਸੀ ਐਡੀ ਉਮਰ ਚ ਗਿਆਨ ਨਹੀਂ ਹੋ ਸਕਦਾ ਐਡੀ ਉਮਰ ਚ ਭਗਤ ਨਹੀਂ ਹੋ ਸਕਦਾ ਸਾਹਿਬਜ਼ਾਦਿਆਂ ਨੇ ਸਾਬਤ ਕਰਤਾ ਛੋਟਿਆਂ ਨੇ ਦਸ ਬਾਲਪਣ 20 ਰਵਣ ਦਸ ਦਾ ਬਾਲਪਣ ਚਲੇ ਚਲੋ ਬਚਪਨ ਵੀ ਕਹਿ ਦਿੰਦੇ 10 ਸਾਲ ਤੱਕ ਤਾਂ 20 ਰਵਣ 20 ਸਾਲ ਦੇ ਵਿੱਚ ਫਿਰ ਸਾਜ ਰਵਣ ਹੁੰਦਾ ਇਹਦਾ ਕਾਂ ਰਿਸ਼ਤੇਦਾਰੀਆਂ ਚ ਦੋਸਤ ਬਣ ਕੇ ਮਿੱਤਰ ਬਣ ਕੇ ਕਾਂ ਹੋਰ ਕਾਰੋਬਾਰ ਸ਼ੁਰੂ ਹੋ ਗਏ। 10 ਸਾਲ ਦੇ ਨੂੰ ਅੱਗੇ ਵਿਆਹ ਵੀ ਦਿੱਤੇ ਤੇ 1100-1100 ਸਾਲ ਦੇ ਨੂੰ ਆਪਣੇ ਰਿਸ਼ਤੇਦਾਰੀਆਂ ਚ ਫਸ ਕੇ ਗਾਂ ਤੇ ਗਾਂ ਰਚ ਮਿਚ ਕੇ
ਠੀਕ ਹੈ
ਜੀ। ਤੀਸਾ ਦਾ ਸੁੰਦਰ ਕਾਂ ਆਵੇ 30 ਸਾਲ ਦਾ ਫਿਰ ਦੱਸ ਉਹ 20-30 ਦਾ ਹੋ ਗਿਆ ਨਾ।
ਹਾਂਜੀ
ਤੀਸਾ ਦਾ ਸੁੰਦਰ ਕਹਾਵ ਹੈ 30 ਸਾਲ ਹੋ ਗਏ 10 ਉਹ 20 ਉਹ ਸੁੰਦਰ ਕਹਾਵ ਹੈ 40 ਪੁਰ ਹੋਏ।
ਹਾਂਜੀ
40 ਸਾਲ ਦਾ ਹੋ ਕੇ ਸਭ ਜੋ ਪੂਰਾ ਸੰਸਾਰ ਹੋ ਗਿਆ। ਫਿਰ ਉਹ ਵੱਧਦਾ ਨਹੀਂ ਜੋ ਤੂੰ ਜ਼ਿਆਦਾ 40 ਸਾਲ ਦਾ ਜਾ ਹੋ ਜਾਂਦਾ ਨਾ 85 ਪੱਕ ਖਿਸੇ 50 ਸਾਲ ਤੇ 40 ਸਾਲ ਤੇ ਬਾਅਦ 50 ਸਾਲ ਚਾਰ ਹੋ ਜਾਂਦੇ ਨੇ 40 ਤੇ 50 ਦੇ ਵਿੱਚ ਕਿੱਥੇ ਕਿਆ ਰਹਿੰਦਾ ਹੋ ਜਾਈ। ਉਹਦੇ ਬਾਅਦ 50 ਸਾਲ ਦਾ ਹੋਇਆ ਪੈਰ ਪਿੱਛੇ ਖਿਸਕਣ ਲੱਗ ਜਾਂਦਾ ਫਿਰ ਕੰਮ ਨੂੰ ਲੱਗ ਜਾਂਦੀ 85 ਖਿਸੇ 60 ਕੇ ਬੁਢੇਪਾ ਆਵੇ 60 ਸਾਲ ਦੇ ਤੇ ਹੋਇਆ ਫਿਰ ਬੁਢੇਪੇ ਦੇ ਵਿੱਚ ਪੈਰ ਤਾਂ ਲਿਆ ਸਮਝੋ ਬੁਢੇਪਾ ਬੁੱਲਣ ਲੱਗ ਜਾਂਦਾ ਨੇ 60 ਸਾਲ ਦੇ ਪੈਨਸ਼ਨ ਪੁਨਸ਼ਨ ਕਾਹੀ ਦਿੰਦੇ ਰਿਟਾਇਰਮੈਂਟ ਦਾ ਮਤਲਬ ਇਹੀ ਹੈ ਰਿਟਾਇਰਮੈਂਟ ਦੀ ਇਹ ਜੇ ਇਹੀ ਹੈ ਤਾਂ ਹੀ ਰੱਖੀ ਬੁਢੇਪਾ ਆਵੇ। ਹਾਂਜੀ
70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ 90
ਸੰਸਾਰੀ ਆਦਮੀ ਦੀ ਗੱਲ ਚੱਲਦੀ ਹੈ ਸਿਰਫ।
ਹਾਂਜੀ ਮਨ
70 ਕਾ ਕਹਿੰਦੇ ਮਾਤੀ ਜਿਹੜੀ ਅਗਲ ਵੀ ਕੰਮ ਨਹੀਂ ਕਰਦੀ ਅਗਲ ਤੇ ਜ਼ਿਆਦਾ ਕੰਮ ਨਹੀਂ ਨਾ ਦੱਸਦੇ ਪੁਰਜੇ ਸਾਰੀ ਪੁਰਾਣੀ ਹੋ ਗਈ ਅਸਲ ਦਿਮਾਗ ਪੁਰਾਣਾ ਹੋ ਗਿਆ 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੇ 80 ਦੇ ਨੂੰ ਤਾਂ ਸਮਝੇ ਨਹੀਂ 80 ਦਾ ਤਾਂ ਗੱਲ ਕਰਦਾ ਕਰਦਾ ਭੁੱਲ ਜਾਂਦਾ ਹੈ।
ਨਵੇਂ ਕਾ ਸਹਿਜਾਸਣੀ ਮੂਲ ਨਾ ਜਾਣੇ ਆਪ ਬਲ ਟੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ।
ਹਾਂ 70 ਕਾ ਮਤਹੀਣ
80 ਕਾ ਵਿਵਹਾਰ
ਵਿਵਹਾਰ ਨਾ ਪਾਵੇ ਉਹਨੂੰ ਨਹੀਂ ਕੋਈ ਸੋਚਦਾ ਫਿਰ ਉਹਨੂੰ ਸੋਚੀ ਉਹ ਖਤਮ ਹੋ ਜਾਂਦੀ ਹੈ ਦੂਜੀ ਗੱਲ ਨਹੀਂ ਸੋਚਦੀ ਉਹ 90 ਕਾ ਸਹਿਜਾਸਣੀ 90 ਦਾ ਤਾਂ ਫਿਰ ਬੁੱਝਾ ਹੀ ਫੜ ਲੈਂਦਾ ਹੈ।
ਅੱਛਾ ਜੀ
ਫਿਰ ਤਾਂ ਬੁੱਝਾ ਫੜ ਲਿਆ ਫਿਰ ਨਹੀਂ ਉੱਠ ਸਕਦਾ ਹੁਣ ਨਾ ਜਾਣੇ ਆਪ ਬਲ ਉਹ ਤਾਂ ਉਹਨੂੰ ਪਤਾ ਹੀ ਨਾ ਸਰੀਰ ਚ ਜਿਹੜਾ ਹੈ ਬਲ ਜਿਹੜਾ ਹੈਗਾ ਸਰੀਰ ਦਾ ਬਿਲਕੁਲ ਨਹੀਂ ਰਹਿੰਦਾ ਕਿੱਥੇ ਹੈ ਕਿੱਥੇ ਨਹੀਂ ਕਿੱਥੇ ਚਲਾ ਗਿਆ ਸਰੀਰ ਦੀ ਤਾਕਤ ਕਿੱਥੇ ਚਲੀ ਗਈ ਇਹ ਵੀ ਉਹਨੂੰ ਹੈਰਾਨੀ ਇਸ ਗੱਲ ਦੀ ਤਾਕਤ ਕਿੱਥੇ ਗਈ ਸਰੀਰ ਦਾ ਬਲ ਜਿਹੜਾ ਸੀ ਸ਼ਕਤੀਹੀਣ ਹੋ ਗਿਆ ਬਿਲਕੁਲ ਸ਼ਕਤੀ ਨਹੀਂ ਰਹੀ ਉੱਠਣ ਦੀ ਤੁਰਨ ਦੀ ਸ਼ਕਤੀ ਖਤਮ ਹੋ
ਟੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ
ਟੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ ਕਹਿੰਦਾ ਮੈਂ ਟੋਲ ਲਿਆ ਸਾਰਾ ਢੂੰਡ ਲਿਆ ਤੁਹਾਨੂੰ ਕਹਿੰਦਾ ਸਾਰਾ ਸੰਸਾਰ ਇਹ ਤਾਂ ਧੂਏ ਦਾ ਪਹਾੜ ਹੈ ਚਿੱਟੇ ਧੂਏ ਦਾ ਪਹਾੜ ਹੈ ਸਿਰਫ ਧੂਆ ਹੀ ਹੈ ਤੇ ਕੁਛ ਨਹੀਂ ਹੈ ਸੰਸਾਰ ਧੂਏ ਤੋਂ ਬਣਿਆ ਹੋਇਆ ਇਹ ਭਰਮ ਦਾ ਹੀ ਜਾਲ ਹੈ ਭਰਮੇ ਸੰਸਾਰ ਕੁਛ ਨਹੀਂ ਝੂਠ ਹੈ ਸਭ ਮੈਂ ਦੇਖ ਲਿਆ ਢੂੰਡ ਕੇ ਤੋੜ ਕੇ ਦੇਖਿਆ ਕਹਿੰਦਾ ਜੱਗ ਧੂਏ ਦਾ ਪਹਾੜ ਹੈ ਔਰ ਕੁਛ ਨਹੀਂ।
ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪਰੰਗ ਉਪਾਰਜਨਾ ਬਹੁ ਬਹੁ ਵਿਦਭਾਂਤੀ।
ਤੂੰ ਕਰਤਾ ਪੁਰਖ ਅਗੰਮ ਹੈ ਤੂੰ ਕਰਤਾ ਪੁਰਖ ਧੂਏ ਦੇ ਤੋਂ ਸਭ ਕੁਛ ਬਣਾਇਆ ਹੋਇਆ ਹੈ ਗੈਸੇਸ ਤੋਂ ਧੂਆ ਕੀ ਹੁੰਦਾ ਗੈਸੇਸ ਉਹ ਕੈਸੇ ਤੋਂ ਹੀ ਸਭ ਤੋਂ ਬਣਾਇਆ ਹੋਇਆ। ਕਰਤੇ ਪੁਰਖ ਨੂੰ ਕਰਤਾ ਪੁਰਖ ਅਗਮ ਆਪ ਸ੍ਰਿਸ਼ਟੀ ਉਪਾਤੀ ਆ ਕੇ ਸ੍ਰਿਸ਼ਟੀ ਪੈਦਾ ਕਰਤੀ ਤੂੰ ਤੂੰ ਇਹ ਤੂੰ ਰੰਗ ਬਿਰੰਗ ਉਪਾਰਜਨ ਬਹੁ ਬਹੁਵਿਧ ਭਗਤੀ ਦੇਖੋ ਕਿੰਨੇ ਰੰਗ ਬਿਰੰਗੇ ਨੇ ਪਾਂਚ ਪਾਂਚ ਦੇ ਰੰਗ ਨੇ ਨਾਮ ਵੀ ਹੈ ਰੰਗ ਵੀ ਹੈ ਬਿਰੰਗ ਵੀ ਹੈ ਨਾਮ ਦੇ ਰੰਗ ਨੂੰ ਦੂਜੇ ਰੰਗ ਜਿਹੜੇ ਨੇ ਖਰਾਬ ਕਰਨ ਵਾਲੇ ਤਿਰੰਗ ਨੇ ਸਾਰੇ ਤਿਰੰਗ ਤੇਰਾ ਜਿਹੜਾ ਹੁਕਮ ਹੈ ਉਹਦਾ ਰੰਗ ਹੈ ਆਪੇ ਹਰ ਆਪੇ ਹੀ ਇੱਕ ਰੰਗ ਹੈ ਇੱਕ ਦਾ ਰੰਗ ਹੈ ਤੇਰਾ ਸੱਚ ਦਾ ਬਾਕੀ ਮਾਇਆ ਨੇ ਤਿਰੰਗ ਕਰਤੇ ਬਹੁਤ ਗਿਆਨ ਹੈ ਸੰਸਾਰ ਚ ਤਰ੍ਹਾਂ ਤਰ੍ਹਾਂ ਦੀਆਂ ਮਤਾਂ ਨੇ ਤਿਰੰਗ ਦੇ ਸਾਰੇ ਉਪਾਰਜਨ ਬਹੁ ਬਹੁਤ ਉਪਾਰਜਨ ਆਦਮੀਆਂ ਦੇ ਬਣਾਏ ਹੋਏ ਨੇ ਉਤਪਤ ਕੀਤੇ ਉਪਾਰਜਨ ਬਹੁ ਬਹੁਤ ਭਾਰਤੀ ਗਿਆਨੀਆਂ ਨੇ ਬਣਾ ਲਏ ਧਰਮ ਬੇਅੰਤ ਜੋ ਜੋ ਪਿਆ ਜਗਤ ਮੈਂ ਸਿਆਣਾ ਤਿਰਤਨ ਆਪਣਾ ਰਾਹ ਚਲਾ ਦੋ ਬਹੁਤ ਵਿਧੀਆਂ ਨਾ ਬਹੁਤ ਭਾਂਤੀਆਂ ਭਾਂਤੀਆਂ ਨਾ ਅਲੱਗ ਅਲੱਗ ਹੋਰ ਬਣਾ ਲਏ ਪਰਮਤਾ ਬਣਾ ਲਈ ਹੋਰ ਬਹੁਤ ਗਿਆਨ ਨੇ ਟੈਕਨੋਲੋਜੀਆਂ ਨੇ ਸਭ ਸਾਇੰਸ ਹੈ ਇਹ ਵੀ ਸੰਸਾਰ ਤੇ ਵਿੱਚੋਂ ਹੀ ਬਣਾਈ ਹੈ ਬਣਾਇਆ ਤਾਂ ਤੈਨੂੰ ਹੈ ਸੰਸਾਰ ਇਹ ਸੰਸਾਰ ਦੀ ਖੋਜ ਸੰਸਾਰ ਕੋਲ ਹੈ
ਤੂੰ ਜਾਣੈ ਜਿਨ ਉਪਾਈ ਹੈ ਸਭ ਖੇਲ ਤੁਮਾਤੀ ਇੱਕ ਆਵੇ ਇੱਕ ਜਾਏ ਉਠ ਬਿਨ ਨਾਵੇ ਮਰ ਜਾਤੀ
ਤੂੰ ਜਾਣੈ ਤੂੰ ਹੀ ਜਾਣਦਾ ਜਿਹਨੇ ਉਪਾਈ ਹੈ ਜਿਹਨੇ ਪੈਦਾ ਕੀਤੀ ਹੈ ਤੈਨੂੰ ਪੈਦਾ ਕੀਤੀ ਹੈ ਤੂੰ ਹੀ ਜਾਣਦਾ ਸਭ ਖੇਲ ਤੁਮਾਤੀ ਤੇਰਾ ਖੇਲ ਹੈ ਤੈਂ ਪੈਦਾ ਕੀਤਾ ਹੈ ਬਣਾਇਆ ਤੂੰ ਹੀ ਜਾਣਦਾ ਫਿਰ ਇਹਦੇ ਬਾਰੇ ਹੋਰ ਤਾਂ ਖੋਜ ਜ਼ਰੂਰ ਕਰਦੇ ਨੇ ਜਾਣਕਾਰੀ ਪੂਰੀ ਨਹੀਂ ਹੈਗੀ ਉਹ ਜਿੰਨੀ ਕੁ ਸਮਝ ਲੈਂਦੇ ਨੇ ਉਨੀ ਕੁ ਪਤਾ ਲੱਗ ਜਾਂਦਾ ਖੇਲ ਹੁਣ ਤੂੰ ਦੱਸੇ ਇਹ ਜਿਸ ਨੂੰ ਤੂੰ ਜਾਣਾ ਹੈ ਸੋਈ ਜਰ ਜਾਣਾ ਇਹਦੇ ਬਾਰੇ ਵੀ ਤੇਰਾ ਖੇਲ ਹੈ ਤੈਂ ਪੈਦਾ ਕੀਤਾ ਹੈ ਸਾਰਾ ਸ੍ਰਿਸ਼ਟੀ ਪੈਦਾ ਕੀਤਾ ਤੂੰ ਹੀ ਜਾਣਦਾ ਤੂੰ ਹੀ ਦੱਸੇਗਾ ਸਮਝਾਏਗਾ ਜੀ ਤੂੰ ਦੱਸੇਗਾ ਕੁਛ ਸਭ ਖੇਲ ਤੁਮਾਤੀ ਤੇਰਾ ਖੇਲ ਹੈ ਸਾਰਾ ਇੱਕ ਆਵੇ ਇੱਕ ਜਾਣੇ ਉੱਠ ਮੇਰ ਨਾਵੇ ਮਰ ਜਾਤੀ ਕਹਿੰਦੇ ਜਮ ਰਹੇ ਨੇ ਪੈਦਾ ਹੋ ਰਹੇ ਨੇ ਇੱਕ ਉੱਠ ਕੇ ਜਾ ਰਹੇ ਨੇ ਇੱਕ ਪੈਦਾ ਹੋ ਰਹੇ ਨੇ ਇੱਕ ਸਰੀਰ ਨਾਲ ਜੁੜ ਕੇ ਆ ਰਹੇ ਨੇ ਇੱਕ ਸਰੀਰ ਨੂੰ ਛੱਡ ਕੇ ਜਾ ਰਹੇ ਨੇ ਇੱਕ ਸਰੀਰ ਨਾਲ ਜੁੜ ਕੇ ਆ ਰਹੇ ਨੇ ਇੱਕ ਸਰੀਰ ਨੂੰ ਛੱਡ ਕੇ ਜਾ ਰਹੇ ਨੇ ਪਰ ਜੇ ਜਾ ਰਹੇ ਨੇ ਜੇ ਨਾਮ ਨਹੀਂ ਨਾ ਲਿਆ ਉਹਨਾਂ ਨੇ ਮੈਨੂੰ ਮਰ ਜਾਤੀ ਪਰ ਜੇ ਨਾਮ ਨਹੀਂ ਲਿਆ ਤਾਂ ਮਰੇ ਕਹਿੰਦੇ ਹਾਂ ਅਸੀਂ ਉਹਨੂੰ ਅਸੀਂ ਮਾਰਿਆ ਕੁਛ ਵੀ ਨਹੀਂ ਤੁਰਤ ਮਰੀ ਗਿਆ ਉਹਨਾਂ ਦੀ ਜਾਣ ਲੱਗਿਆ ਦੀ ਜਾਣ ਲੱਗਿਆ ਦੀ ਜਿਹੜੀ ਬੇਹੋਸ਼ੀ ਦੀ ਹਾਲਤ ਵਿੱਚ ਜਾਂਦਾ ਉਹਨੂੰ ਮਰਿਆ ਕਹਿੰਦੇ ਆ ਜਿਹੜਾ ਬਾਹੋਸ਼ ਜਾਂਦਾ ਉਹਨੂੰ ਜਿਉਂਦਾ ਕਹਿੰਦੇ ਆ ਜਾਂਦੇ ਦੋਏ ਨੇ ਦੁਨੀਆਂ ਨੂੰ ਦੋਏ ਸਰੀਰ ਛੱਡ ਕੇ ਜਾਂਦੇ ਰੀਤ ਜਿਹਦੀ ਬੇਸੁਰਤ ਦੇ ਵਿੱਚ ਸੁਰਤ ਪਹਿਲਾਂ ਹੀ ਬੇਹੋਸ਼ੀ ਦੀ ਹਾਲਤ ਵਿੱਚ ਜਾਂਦਾ ਉਹ ਮਰ ਗਿਆ ਜਿਹੜਾ ਬਾਹੋਸ਼ ਜਾਂਦਾ ਸਰੀਰ ਛੱਡ ਗਿਆ ਬਾਹੋਸ਼ ਸਰੀਰ ਛੱਡਦਾ ਉਹਨੂੰ ਮਰਿਆ ਨਹੀਂ ਬੋਲਿਆ ਜਾਂਦਾ ਤੁਸੀਂ ਕਿਉਂਕਿ ਮਰਦਾ ਕੀ ਹੈ ਕੋਈ ਸੁਰਤ ਬਾਦ ਹੰਕਾਰ ਸੁਰਤੇ ਮਰਦੀ ਸਰੀਰ ਛੱਡਣ ਤੋਂ ਪਹਿਲਾਂ ਹੋਸ਼ ਮਰ ਜਾਂਦੇ ਨੇ ਹੋਸ਼ ਮਰ ਜਾਂਦੀ ਸੁਰਤ ਮਰ ਜਾਂਦੀ ਹੈ ਜਿਹਦੀ ਸੁਰਤ ਨਹੀਂ ਮਰਦੀ ਉਹ ਅਮਰ ਹੈ ਆਹੀ ਨੁਕਤਾ ਹੈਗਾ ਲੋਕਾਂ ਨੂੰ ਜਿਹੜਾ ਲੱਗਦਾ ਹੈ ਦੋਏ ਮਰਦੇ ਨੇ ਸਰੀਰ ਦੋਏ ਛੱਡਦੇ ਨੇ ਪਰ ਗੁਰਬਾਣੀ ਕਿਹਨੂੰ ਮਰਿਆ ਬੰਦੀ ਹੈ ਕਿਹਨੂੰ ਨਹੀਂ ਮਰਿਆ ਬੰਦੀ ਹੋਇਆ ਜਿਹਨੂੰ ਨਾਮ ਮਿਲ ਗਿਆ ਸੁਰਤ ਸ਼ਬਦ ਦੇ ਵਿੱਚ ਸਮਾ ਗਈ ਉਹ ਨਹੀਂ ਮਰਦਾ ਉਹ ਅਮਰ ਹੈ ਜਿਹਨੂੰ ਨਾਮ ਨਹੀਂ ਮਿਲਿਆ ਉਹਦੀ ਸੁਰਤ ਮਰ ਜਾਂਦੀ ਹੈ ਭੈ ਨਾਲ ਉਹ ਜਿਹੜਾ ਹੈਗਾ ਬੇਹੋਸ਼ ਹੋ ਜਾਂਦਾ ਉਹ ਮਰ ਗਿਆ ਸਮਝੇਗਾ
ਹਾਂਜੀ ਗੁਰਮੁਖ ਰੰਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸੰਤ ਨਿਰੰਜਨੋ ਹਰ ਪੁਰਖ ਵਿਧਾਤੀ
ਗੁਰਮੁਖ ਰੰਗ ਚਲੂਲਿਆ ਗੁਰਮੁਖ ਜਿਹੜਾ ਹੈਗਾ ਗੁਰਮੁਖੀ ਹੈ ਉਹ ਰੰਗੀ ਹੋਈ ਹੈ ਗੁਰੂ ਰੰਗ ਚੜਿਆ ਗੁਰਮੁਖੀ ਨੂੰ ਨਾਮ ਦਾ ਚੜਿਆ ਵੀ ਕੀ ਚਲੂ ਲਿਆ ਕਿਉਂ ਆਉਂਦਾ ਰੰਗ ਉਹਦੇ ਚੋਂ ਕਿਉਂ ਆਉਂਦਾ ਰੰਗ ਚੜਿਆ ਤਾਂ ਹੈ ਰੰਗ ਚੋਂ ਵੀ ਰਿਹਾ ਚੋਂ ਤਾਂ ਹੋਰ ਨੂੰ ਚੜ ਰਿਹਾ ਰੰਗ ਰੰਗੀ ਹਰ ਰੰਗ ਰਾਤੀ ਰੰਗੀ ਹੋਈ ਕਾਹਦੀ ਹੈ ਹਰ ਰੰਗ ਚ ਰੰਗੀ ਹੋਈ ਹੈ ਹਰ ਦੇ ਰੰਗ ਚ ਰੰਗੀ ਹੋਈ ਹੈ ਰੰਗ ਚੋਂ ਵੀ ਰਿਹਾ ਉਹਦੇ ਚੋਂ ਤਾਂ ਰੰਗ ਰੰਗ ਟਪਕਦਾ ਇੰਨਾ ਜ਼ਿਆਦਾ ਰੰਗ ਹੈ ਟਪਕਦਾ ਉਹ ਰੰਗ
ਸੋ ਸੇਵੋ ਸੰਤ ਨਿਰੰਜਨੋ ਹਰ ਪੁਰਖ ਵਿਧਾਤੀ
ਤੋ ਸੇਵੋ ਸੁਲਤ ਨਿਰੰਜਣੋ ਹਰ ਪੁਰਖ ਵਿਧਾਤੀ। ਇਸ ਕਰਕੇ ਹਰ ਕੇ ਸੰਤੋ ਤੋ ਸੇਵੋ ਸੰਤ ਨਿਰੰਜਣੋ ਹਰ ਪੁਰਖ, ਹਰ ਪੁਰਖ ਵਿਧਾਤਾ ਹੈ, ਹਰ ਪੁਰਖ ਹੈ ਵਿਧਾਤਾ, ਉਹਨੂੰ ਸੇਵੋ, ਉਹਦੇ ਪਾਣੀ ਚੱਲੋ। ਸੇਵਣਾ ਹੁੰਦਾ ਉਹਦੇ ਪਾਣੀ ਚੱਲਣ, ਜਿਵੇਂ ਚਲਾਉਂਦਾ ਉਵੇਂ ਚੱਲੋ, ਜਿਵੇਂ ਕਰਦਾ ਉਹ ਕੁਛ ਕਰੇ ਸੋ ਭਲਾ ਕਰਮਾਂ ਦੀ ਏ।
ਠੀਕ ਹੈ,
ਜਿਹੜੀ ਆਪਣੀ ਛੱਡ ਕੇ ਮੰਦੀ ਮਤ ਛੱਡ ਕੇ ਜੋ ਕੁਛ ਕਰੇ ਸੋ ਭਲਾ ਕਰਮਾਂ ਦੀ।
ਤੂੰ ਆਪੇ ਆਪ ਸੁਜਾਣ ਹੈ ਵਡਪੁਰਖ ਵਡਾਤੀ, ਜੋ ਮਨ ਚਿਤ ਤੁਧ ਧਿਆਏ ਦੇ ਮੇਰੇ ਸੱਚਿਆ ਬਲ ਬਲ ਹਉ ਤਿਨ ਜਾਤੀ।
ਤੂੰ ਆਪੇ ਆਪ ਸੁਜਾਣ ਹੈ ਵਡਪੁਰਖ ਵਡਾਤੀ, ਤੂੰ ਆਪੇ ਸਭ ਕੁਝ
ਜਾਣਦਾ,
ਤੂੰ ਜਾਣਦਾ ਸਭ ਕੁਝ, ਜਾਣਦਾ ਆਪੇ ਜਾਣਦਾ ਸਭ ਕੁਝ, ਤੈਂ ਸ੍ਰਿਸ਼ਟੀ ਪੈਦਾ ਕੀਤੀ ਹੈ। ਵਡਪੁਰਖ ਵਡਾਤੀ, ਤੂੰ ਸਾਰਿਆਂ ਦੇ ਵੱਡਾ ਪੁਰਖ ਹੈ, ਤੈਨੂੰ ਵੱਡਾ ਕੋਈ ਨਹੀਂ ਹੈ। ਤੂੰ ਸਭ ਤੋਂ ਪਹਿਲਾਂ ਪੈਦਾ ਹੋਏ ਹੈ, ਹੁਕਮ ਸਭ ਤੋਂ ਪਹਿਲਾਂ ਪੈਦਾ ਹੋਇਆ, ਸ੍ਰਿਸ਼ਟੀ ਬਾਅਦ ਪੈਦਾ ਹੋਈ ਹੈ, ਸੰਬੋਧਨ ਹੁਕਮ ਨੂੰ ਹੈ ਸਭ ਕੁਝ। ਜੋ ਮਨ ਚਿੱਤ ਤੁਧ ਧਿਆਏ ਦੇ ਮੇਰੇ ਸੱਚਿਆ ਪਲ ਪਲ ਹੋ ਤੈਨ ਜਾਤੀ। ਇਹ ਮੇਰੇ ਸੱਚਿਆ ਜਿਹੜੇ ਤੈਨੂੰ ਇੱਕ ਬੰਦ ਚਿੱਤ ਹੋ ਕੇ ਧਿਆਉਂਦੇ ਨੇ, ਤੇਰੇ ਚ ਧਿਆਨ ਰੱਖਦੇ ਨੇ, ਨਾਮ ਨਾਲੇ ਜੁੜੇ ਰਹਿੰਦੇ ਨੇ ਇੱਕ ਬੰਦ ਚਿੱਤ ਹੋ ਕੇ, ਮੈਂ ਉਹਨਾਂ ਦੇ ਬਲਿਆਰੀ ਕੁਰਬਾਨ ਜਾਂਦਾ।
ਪਹਿਲੀ ਪੌੜੀ ਦੀ ਸਮਾਪਤੀ ਹੈ ਜੀ।